ਵਾਰ ਸ਼ਤਵੀਂ ਪੌੜੀ ਬਾਰ੍ਹਵੀਂ ਵਿੱਚ ਫੁਰਮਾਨ ਕਰਦਿਆਂ ਨਿਰੰਕਾਰ ਪਰਮੇਸ਼ੁਰ ਦੀ ਪ੍ਰਾਪਤੀ ਦਾ ਜ਼ਿਕਰ ਕਰਦੇ ਨੇ ਕਿ ਪ੍ਰਭੂ ਪ੍ਰਾਪਤੀ ਚਤੁਰਾਈ ਸਿਆਣਪ ਦੇ ਨਾਲ ਆਪਣਾ ਵਡੱਪਣ ਦਿਖਾਇਆ ਨਹੀਂ, ਉਸ ਦੀ ਪ੍ਰਾਪਤੀ ਸੇਵਾ ਕਰਕੇ ਹੁੰਦੀ ਹੈ। ਗੁਰੂ ਦੀ ਖੁਸ਼ੀ ਆਪਣੇ ਮਾਲਕ ਦੀ ਖੁਸ਼ੀ ਲੈਣ ਦਾ ਤਰੀਕਾ ਸੇਵਾ ਭਾਵ ਹੈ, ਨਿਮਰਤਾ ਅਤੇ ਪਿਆਰ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਨੇ, ਗੱਲੀ ਜੇ ਸ਼ਹੋ ਪਾਈਐ ਤੋਤਾ ਕਿਉਂ ਫਸੈ, ਮਿਲੈ ਨਾ ਬਹੁਤ ਸਿਆਣਪੈ ਤਾਂ ਗੂੰਹ ਗਰਾਸੈ, ਜੋਰਾ ਵਰੀ ਨਾ ਜਿਪਈ ਸ਼ੀਂਹ ਸਹਾ ਵਿਣਾਸੈ, ਗੀਤ ਕਵਿਤ ਨਾ ਭਿਜਈ ਭੱਟ ਭੇਖ ਉਦਾਸੈ, ਜੋਬਨ ਰੂਪ ਨਾ ਮੋਹੀਐ ਰੰਗ ਕੋ ਸੰਭ ਦੁਰਾਸੈ, ਵਿਣ ਸੇਵਾ ਦੋਹਾਗਣੀ ਫਿਰ ਮਿਲੈ ਨਾ ਹਾਸੈ, ਵਿਣ ਸੇਵਾ ਦੋਹਾਗਣੀ ਫਿਰ ਮਿਲੈ ਨਾ ਹਾਸੈ। ਕਹਿਣ ਲੱਗੇ, ਗੱਲੀ ਜੇ ਸ਼ਹੋ ਪਾਈਐ ਤੋਤਾ ਕਿਉਂ ਫਸੈ। ਜੇ ਗੱਲਾਂ ਦੇ ਨਾਲ ਸ਼ਹੋ ਮਿਲਦਾ ਹੋਵੇ, ਗੱਲਾਂ ਦੇ ਨਾਲ ਬਾਤਾਂ ਦੇ ਨਾਲ ਖਸਮ ਦੀ ਪ੍ਰਾਪਤੀ ਹੁੰਦੀ ਹੋਵੇ, ਤਾਂ ਜਿਹੜਾ ਤੋਤਾ ਹੈ ਉਹ ਬਹੁਤ ਗੱਲਾਂ ਕਰਦਾ, ਫਿਰ ਜਿਹੜਾ ਤੋਤਾ ਉਹ ਪਿੰਜਰੇ ਕਿਉਂ ਪਵੇ, ਤੋਤਾ ਕੈਦੀ ਕਿਵੇਂ ਬਣੇ ਫਿਰ। ਭਾਵ ਇੰਨੀਆਂ ਗੱਲਾਂ ਕਰਨ ਵਾਲਾ ਵੀ ਜਿਹੜਾ ਤੋਤਾ ਹੈ ਉਹ ਪਿੰਜਰੇ ਵਿੱਚ ਪੈ ਜਾਂਦਾ, ਫਸ ਜਾਂਦਾ। ਇਸ ਲਈ ਬਹੁਤੀਆਂ ਗੱਲਾਂ ਕਰਨ ਵਾਲਾ ਵੀ ਇਨਸਾਨ, ਬਹੁਤੀਆਂ ਫੜਾਂ ਮਾਰਨ ਵਾਲਾ, ਹਉਮੈ ਹੰਕਾਰ ਦੇ ਵਿੱਚ ਬਾਤਾਂ ਪਾਉਣ ਵਾਲਾ, ਬਹੁਤਾ ਬੋਲਣ ਵਾਲਾ ਕਹਿਣ ਦਾ ਭਾਵ, ਉਹ ਵੀ ਆਪਣੇ ਸ਼ੌ ਖਸਮ ਦੀ, ਭਾਵ ਵਾਹਿਗੁਰੂ ਪਰਮੇਸ਼ਰ ਦੀ ਬਾਤ ਹੈ, ਉਹ ਪ੍ਰਾਪਤ ਨਹੀਂ ਕਰ ਸਕਦਾ। ਮਿਲੈ ਨਾ ਬਹੁਤ ਸਿਆਣ ਪੈ ਕਾਂ ਗੂੰਹ ਗਿਰਾਸੈ, ਜੇ ਬਹੁਤ ਜ਼ਿਆਦਾ ਅੱਤ ਦੀਆਂ ਸਿਆਣਪਾਂ ਨਾਲ ਮਿਲਦਾ ਹੋਵੇ ਤਾਂ ਕਾਂ ਨੂੰ ਬੜਾ ਸਿਆਣਾ ਗਿਣਿਆ ਗਿਆ, ਕਹਿੰਦੇ ਵੀ ਇਹ ਜਿਹੜਾ ਪੰਛੀ ਆ ਇਹ ਬੜਾ ਸਿਆਣਾ। ਅਤੇ ਭਾਈ ਗੁਰਦਾਸ ਜੀ ਕਹਿੰਦੇ, ਜੇ ਬੜੀਆਂ ਸਿਆਣਪਾਂ ਨਾਲ ਮਿਲਦਾ ਤਾਂ ਫਿਰ ਕਾਂ ਆ ਜਿਹੜਾ ਉਹ ਗੰਦਗੀ ਕਿਉਂ ਖਾਵੇ, ਏਡਾ ਸਿਆਣਾ ਹੋ ਕੇ ਵੀ ਗੰਦ ਦੇ ਵਿੱਚ ਹੀ ਆਪਣੀ ਚੁੰਝ ਰੱਖਦਾ ਹੈ ਜਿਹੜਾ ਕਾਂ ਆ। ਤੀਸਰਾ ਪ੍ਰਮਾਣ ਦਿੱਤਾ, ਜੋਰਾ ਵਰੀ ਨਾ ਜਿਪਈ ਸਿੰਹ ਸਾਹਾ ਵਿਣਾਸੈ, ਅਤੇ ਜੇ ਜੋਰਾਵਰੀ ਨਾਲ ਮਿਲ ਸਕਦਾ ਹੋਵੇ ਤਾਂ ਕਹਿੰਦੇ ਸਹਾ ਜਿਹੜਾ ਉਹ ਸ਼ੇਰ ਨੂੰ ਕਿਸ ਤਰ੍ਹਾਂ ਮਾਰ ਲਵੇ ਫਿਰ, ਭਾਵ ਜਿਹੜਾ ਖਰਗੋਸ਼ ਆ ਉਹ ਫਿਰ ਸ਼ੇਰ ਨੂੰ ਕਿਵੇਂ ਮਾਰ ਲਵੇ। ਇਹ ਪ੍ਰਮਾਣ ਆਪਾਂ ਨੂੰ ਥੋੜ੍ਹਾ ਅਜੀਬ ਲੱਗਦਾ ਹੈ ਕਿ ਜਿਹੜਾ ਸਹਾ ਹੈ ਅਰਥਾਤ ਖਰਗੋਸ਼ ਆ ਉਹ ਸ਼ੀਂਹ ਦਾ ਭਾਵ ਹੁੰਦਾ ਸ਼ੇਰ, ਅਤੇ ਸ਼ੇਰ ਨੂੰ ਕਿਸ ਤਰ੍ਹਾਂ ਮਾਰ ਸਕਦਾ ਕਿਉਂਕਿ ਉਹਨੇ ਮਰਵਾ ਦਿੱਤਾ ਸੀ ਜਾਂ ਮਾਰ ਦਿੱਤਾ ਸੀ, ਇਹ ਲਫ਼ਜ਼ ਵਰਤਿਆ ਜਾਂਦਾ। ਦਾਸ ਨੇ ਇਹ ਬਚਨ ਪੜ੍ਹਿਆ, ਇੱਕ ਕਹਾਣੀ ਆ, ਗਾਥਾ ਆ, ਕਿ ਜਿਹੜਾ ਸਹਾ ਆ ਖਰਗੋਸ਼ ਆ ਉਸਨੇ ਸ਼ੇਰ ਨੂੰ ਮਾਰ ਦਿੱਤਾ। ਕਹਿੰਦੇ ਇਹ ਗਾਥਾ ਇਸ ਤਰ੍ਹਾਂ ਹੁੰਦੀ ਹੈ, ਇੱਕ ਜੰਗਲ ਦੇ ਜੀਵਾਂ ਨੇ ਸ਼ੇਰ ਦੇ ਨਾਲ ਠੇਕਾ ਕਰ ਲਿਆ, ਕਿਉਂਕਿ ਸ਼ੇਰ ਹੁਣ ਸਾਰੇ ਜਾਨਵਰਾਂ ਨੂੰ ਜੀਵਾਂ ਨੂੰ ਮਾਰਦਾ ਸੀ, ਅਤੇ ਸ਼ੇਰ ਦੇ ਨਾਲ ਸਾਰੇ ਜੰਗਲ ਦੇ ਜਿੰਨੇ ਜਾਨਵਰ ਹਨ ਜੀਵ ਨੇ ਉਹਨਾਂ ਸਾਰਿਆਂ ਨੇ ਠੇਕਾ ਕਰ ਲਿਆ, ਅਤੇ ਸ਼ੇਰ ਨੂੰ ਕਿਹਾ ਵੀ ਤੈਨੂੰ ਸਾਨੂੰ ਮਾਰਨ ਦੀ ਲੋੜ ਨਹੀਂ, ਰੋਜ਼ ਤੇਰੇ ਕੋਲ ਇੱਕ ਪ੍ਰਾਣੀ ਹੈ ਨਾ ਜਿਹੜਾ, ਇੱਕ ਜਾਨਵਰ ਹੈ ਜਿਹੜਾ, ਇਹ ਰੋਜ਼ ਤੇਰੇ ਕੋਲ ਆ ਜਾਇਆ ਕਰੇਗਾ, ਅਤੇ ਤੂੰ ਸਾਨੂੰ ਮਾਰਿਆ ਨਾ ਕਰ, ਸਗੋਂ ਬਾਕੀ ਜੀਵਾਂ ਤੋਂ ਸਾਡੀ ਰਾਖੀ ਕਰਿਆ ਕਰ। ਸ਼ੇਰ ਕਹਿੰਦਾ ਠੀਕ ਹੈ। ਉਹ ਕਹਿੰਦਾ ਮੈਨੂੰ ਤਾਂ ਆਪਣੇ ਛਕਣ ਲਈ, ਖਾਣ ਲਈ, ਪੇਟ ਭਰਨ ਲਈ ਭੋਜਨ ਚਾਹੀਦਾ। ਬੜਾ ਲੰਬਾ ਸਮਾਂ ਇਸ ਤਰ੍ਹਾਂ ਚੱਲਦਾ ਰਿਹਾ, ਰੋਜ਼ ਇੱਕ ਜੀਵ ਆ ਜਾਣ ਜਿਸ ਦੀ ਵਾਰੀ ਬੰਨ ਦਿੱਤੀ ਹੈ, ਸ਼ੇਰ ਨੇ ਖਾ ਲੈਣਾ, ਆਰਾਮ ਨਾਲ ਬੈਠੇ ਰਹਿਣਾ ਸ਼ੇਰ ਨੇ। ਚੱਲਦਿਆਂ ਚੱਲਦਿਆਂ ਸਮਾਂ ਗੁਜ਼ਰਦਿਆਂ ਇੱਕ ਦਿਨ ਸਹੇ ਦੀ ਵਾਰੀ ਆ ਗਈ, ਭਾਵ ਖਰਗੋਸ਼ ਦੀ। ਅਤੇ ਜਦੋਂ ਖਰਗੋਸ਼ ਸ਼ੇਰ ਦੇ ਪਾਸ ਗਿਆ ਅਤੇ ਇਹ ਥੋੜ੍ਹਾ ਜਿਹਾ ਸਮੇਂ ਨਾਲੋਂ ਲੇਟ ਪਹੁੰਚਿਆ, ਅਤੇ ਸ਼ੇਰ ਨੇ ਨਾ ਘੂਰ ਕੇ ਗੁੱਸੇ ਨਾਲ ਉਹਨੂੰ ਸਹੇ ਨੂੰ ਆਖਿਆ ਵੀ ਇੰਨਾ ਚਿਰ ਲਾ ਕੇ ਕਿਉਂ ਆਇਆ, ਭੁੱਖ ਲੱਗੀ ਮੈਨੂੰ, ਮੈਂ ਭੁੱਖ ਨਾਲ ਮਰ ਰਿਹਾ ਅਤੇ ਤੂੰ ਇੰਨੇ ਚਿਰ ਬਾਅਦ ਆਇਆ, ਲੇਟ ਆਇਆ ਤੂੰ। ਅਤੇ ਸ਼ੇਰ ਨੂੰ ਚੜਿਆ ਗੁੱਸਾ, ਉਹ ਕਹਿੰਦਾ ਜਿੰਨੇ ਜਾਨਵਰ ਆ ਇਸ ਜੰਗਲ ਦੇ ਮੈਂ ਸਾਰੇ ਮਾਰ ਦੇਣੇ ਅੱਜ, ਤੁਸੀਂ ਆਪਣੇ ਬੋਲ ਤੋਂ ਮੁਕਰ ਗਏ ਜੀ, ਤੂੰ ਲੇਟ ਆਇਆ ਇਸ ਕਰਕੇ ਮੈਨੂੰ ਭੁੱਖ ਲੱਗੀ ਸੀ, ਮੈਂ ਅੱਜ ਸਾਰੇ ਮਾਰ ਦੇਣੇ। ਸਹੇ ਨੇ ਕਿਹਾ ਵੀ ਸ਼ੇਰ ਦੀ ਗੱਲ ਇਹ ਆ ਵੀ ਮੇਰੇ ਲੇਟ ਆਉਣ ਦਾ, ਮੇਰੇ ਚਿਰ ਲਾ ਕੇ ਆਉਣ ਦਾ ਪਹਿਲਾਂ ਕਾਰਨ ਤਾਂ ਪੁੱਛੋ। ਸ਼ੇਰ ਕਹਿੰਦਾ ਦੱਸ ਬਈ। ਸਹੇ ਨੂੰ ਕਹਿੰਦਾ ਦੱਸ ਕੀ ਗੱਲ ਹੈ। ਅਤੇ ਉਹ ਸਹਾ ਕਹਿੰਦਾ ਵੀ ਇਸ ਜੰਗਲ ਦੇ ਵਿੱਚ ਨਾ ਤੁਹਾਡੇ ਵਰਗਾ ਸ਼ੇਰ ਇੱਕ ਹੋਰ ਆ ਗਿਆ ਅਤੇ ਉਹਨੇ ਮੈਨੂੰ ਘੇਰ ਲਿਆ ਸੀ ਅਤੇ ਮੈਂ ਤਾਂ ਮਸਾਂ ਉਸ ਸ਼ੇਰ ਦੇ ਕੋਲੋਂ ਬਚ ਕੇ ਅਤੇ ਤੁਹਾਡੇ ਕੋਲ ਆਇਆ। ਕਹਿੰਦਾ ਅੱਛਾ, ਇਸ ਜੰਗਲ ਦੇ ਵਿੱਚ ਤਾਂ ਮੇਰਾ ਰਾਜ ਹੈ ਅਤੇ ਇਸ ਜੰਗਲ ਵਿੱਚ ਮੇਰੇ ਤੋਂ ਬਿਨਾਂ ਕੋਈ ਹੋਰ ਸ਼ੇਰ ਵੀ ਆ ਗਿਆ। ਉਹ ਕਹਿੰਦਾ ਜੀ ਹਾਂ, ਉਹਦੇ ਕੋਲ ਹੀ ਤਾਂ ਮੈਂ ਫਸਿਆ ਰਿਹਾ, ਮਸਾਂ ਮੈਂ ਉਹਦੇ ਕੋਲੋਂ ਆਪਣਾ ਆਪ ਬਚਾ ਕੇ ਫਿਰ ਤੁਹਾਡੇ ਕੋਲ ਆਇਆ। ਸ਼ੇਰ ਕਹਿੰਦਾ ਚੱਲ ਮੈਨੂੰ ਵਿਖਾ ਕਿੱਥੇ ਹੈ ਉਹ ਦੂਸਰਾ ਸ਼ੇਰ, ਪਹਿਲਾਂ ਉਹਦੇ ਨਾਲ ਸਿੱਝ ਲਈਏ, ਤੇਰੇ ਨਾਲ ਬਾਅਦ 'ਚ ਗੱਲ ਕਰਾਂਗੇ। ਉਹ ਜਿਹੜਾ ਸਹਿਆ ਹੈ ਉਹ ਹੁਣ ਅੱਗੇ ਅੱਗੇ, ਸ਼ੇਰ ਪਿੱਛੇ ਪਿੱਛੇ, ਚੱਲ ਦੱਸ ਬਈ ਕਿੱਥੇ ਹੈ ਸ਼ੇਰ। ਅਤੇ ਉਹ ਜਿਹੜਾ ਖਰਗੋਸ਼ ਸੀ ਨਾ ਸਹਿਆ, ਉਹਨੂੰ ਸ਼ੇਰ ਨੂੰ ਇੱਕ ਖੂਹ ਦੇ ਉੱਤੇ ਲੈ ਗਿਆ ਅਤੇ ਖੂਹ ਦੀ ਮੌਣ ਦੇ ਉੱਤੇ ਜਾ ਕੇ ਉਹਨੂੰ ਖੜ੍ਹਾ ਕਰ ਦਿੱਤਾ ਅਤੇ ਕਹਿੰਦਾ ਸ਼ੇਰ ਜੀ ਆਹ ਖੂਹ ਦੇ ਵਿੱਚ ਵੇਖੋ, ਆਹ ਨੀਚੇ ਦੇਖੋ, ਹੁਣ ਖੂਹ 'ਚ ਪਾਣੀ ਹੈ। ਜਦੋਂ ਸ਼ੇਰ ਨੇ ਵੇਖਿਆ ਖੂਹ 'ਚ, ਉਹਨੂੰ ਆਪਣਾ ਪਰਛਾਵਾਂ ਨਜ਼ਰ ਆਇਆ ਪਾਣੀ 'ਚ, ਸ਼ੇਰ ਨੂੰ ਆਪਣੀ ਪਰਛਾਈ ਆਪਣਾ ਰੂਪ ਪਾਣੀ ਵਿੱਚ ਨਜ਼ਰ ਆਇਆ ਖੂਹ 'ਚ। ਅਤੇ ਸਹਿਆ ਹੁਣ ਉਹਨੂੰ ਸ਼ੇਰ ਨੂੰ ਕਹਿੰਦਾ, ਕਹਿੰਦਾ ਦੱਸੋ ਜੀ ਹੋਰ ਦੂਜਾ ਸ਼ੇਰ ਇੱਕ ਹੈ ਕਿ ਨਹੀਂ ਹੈ। ਉਹ ਕਹਿੰਦਾ ਵੀ ਸ਼ੇਰ ਤਾਂ ਹੈ, ਬੜਾ ਗੁੱਸੇ ਦਾ ਭਰਿਆ ਇਹ ਸ਼ੇਰ, ਇਹਨੇ ਜ਼ੋਰ ਦੇ ਨਾਲ ਜਦੋਂ ਵਿੱਚ ਨਜ਼ਰ ਮਾਰ ਕੇ ਪੂਰੇ ਜ਼ੋਰ ਨਾਲ ਇਹ ਗਰਜਿਆ, ਇਹਨੇ ਬੜਕ ਮਾਰੀ ਸ਼ੇਰ ਨੇ। ਅਤੇ ਜਦੋਂ ਇਹ ਸ਼ੇਰ ਗਰਜਿਆ ਖੂਹ ਦੇ ਵਿੱਚ ਥੱਲੇ ਨੂੰ ਮੂੰਹ ਕਰਕੇ, ਅੱਗਿਓਂ ਵੀ ਦੁੱਗਣੀ ਆਵਾਜ਼ ਆਈ ਅਤੇ ਸ਼ੇਰ ਨੂੰ ਨਿਸ਼ਚਾ ਹੋ ਗਿਆ ਵੀ ਗੱਲ ਇਹ ਆ ਵੀ ਵਾਕਿਆ ਸ਼ੇਰ ਇੱਥੇ ਹੈਗਾ ਦੂਜਾ। ਇਹਨੇ ਸ਼ੇਰ ਨੇ ਬੋਲਿਆ ਹੱਲਾ, ਕਹਿੰਦਾ ਹੁਣੇ ਮਾਰ ਦਿੰਦੇ ਇਹਨੂੰ, ਅਤੇ ਖੂਹ 'ਚ ਛਾਲ ਮਾਰ ਦਿੱਤੀ। ਸ਼ੇਰ ਨੇ ਖੂਹ 'ਚ ਛਾਲ ਮਾਰ ਦਿੱਤੀ, ਪਾਣੀ ਸੀ ਵਿੱਚ, ਡੁਬਕੀਆਂ ਲੈ ਕੇ ਡੁਬਕ ਡੁਬਕ ਕੇ ਮਰ ਗਿਆ। ਅਤੇ ਸਿਆਣਿਆਂ ਨੇ ਆਖਿਆ ਵੀ ਐਂ ਸਹੇ ਨੇ, ਭਾਵੇਂ ਕਮਜ਼ੋਰ ਸੀ ਉਹ, ਕਹਿੰਦੇ ਸਹੇ ਨੇ ਬੜੇ ਜ਼ੋਰਾਵਰ ਅਤੇ ਤਕੜੇ ਸ਼ੇਰ ਨੂੰ ਮਾਰ ਲਿਆ। ਭਾਈ ਗੁਰਦਾਸ ਜੀ ਇਹ ਦਲੀਲ ਦੇ ਰਹੇ, ਕਹਿਣ ਲੱਗੇ ਜ਼ੋਰਾਵਰੀ ਨਾ ਜਿਪਈ ਸੀ ਸਹਾ ਵਿਨਾਸੈ। ਕਹਿੰਦੇ ਜ਼ੋਰਾਵਰੀ ਨਾਲ ਵੀ ਨਹੀਂ ਮਿਲਦਾ, ਜਿਹੜਾ ਸ਼ੌ ਆ ਨਾ ਮਾਲਕ ਆ ਉਹ ਜ਼ੋਰਾਵਰੀ ਨਾਲ ਵੀ ਨਹੀਂ ਮਿਲਦਾ, ਜੇ ਮਿਲੇ ਤਾਂ ਸਹਾ ਜਿਹੜਾ ਉਹ ਸ਼ੇਰ ਨੂੰ ਕਿਸ ਤਰ੍ਹਾਂ ਮਾਰ ਲਵੇ। ਗੱਲ ਤਾਂ ਅਕਲ ਦੀ ਹੈ, ਗੱਲ ਤਾਂ ਬੁੱਧੀ ਦੀ ਹੈ, ਗੱਲ ਤਾਂ ਜੇ ਸ਼ੌ ਖਸਮ ਨਿਰੰਕਾਰ ਦੀ ਪ੍ਰਾਪਤੀ ਕਰਨੀ ਹੈ, ਸੇਵਾ ਭਗਤੀ ਅਤੇ ਉਹਦੇ ਦਰ 'ਤੇ ਕਬੂਲ ਹੋਣ ਦੀ। ਇਸੇ ਲਈ ਅਗਲੀ ਪੰਕਤੀ 'ਚ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਗੀਤ ਕਵਿਤ ਨਾ ਭੇਜਈ ਭੱਟ ਭੇਖ ਉਹਦਾ ਸਹਿ। ਜੇ ਨਿਰੇ ਗੀਤਾਂ ਅਤੇ ਕਵਿਤਾਂ ਦੇ ਉੱਤੇ ਰੀਝਦਾ ਹੋਵੇ ਸ਼ੌ ਮਾਲਕ, ਤਾਂ ਭੱਟ ਆ ਜਿਹੜੇ ਉਹ ਦਾਸ ਦੇ ਸੇਵਕ ਦੇ ਵੇਸ ਵਿੱਚ ਕਿਉਂ ਰਹਿਣ, ਉਹ ਵੀ ਪ੍ਰਾਪਤੀ ਕਰ ਸਕਦੇ ਆ, ਕਿਉਂਕਿ ਉਹ ਬਥੇਰੀਆਂ ਕਵਿਤਾ ਅਤੇ ਕਵਿਤ ਗਾਉਂਦੇ ਪੜ੍ਹਦੇ। ਜੋਬਨ ਰੂਪ ਨਾ ਮੋਹੀਐ ਰੰਗ ਕਸੁੰਬ ਦੁਰਾਸੈ। ਕਹਿਣ ਲੱਗੇ ਜੋਬਨ ਨਾਲ ਵੀ, ਜਵਾਨੀ ਨਾਲ ਵੀ ਸ਼ੌ ਨੂੰ, ਖਸਮ ਨੂੰ ਨਹੀਂ ਮੋਹੀਦਾ, ਨਹੀਂ ਉਹਨੂੰ ਆਪਣੇ ਵੱਸ 'ਚ ਕਰਕੇ ਪ੍ਰਾਪਤ ਕਰ ਸਕੀਦਾ, ਕਿਉਂਕਿ ਕਸੁੰਬੇ ਦਾ ਰੰਗ ਹੈ ਜਿਹੜਾ ਉਹ ਬੜਾ ਗੂੜਾ ਅਤੇ ਚੋਹ ਚੋਹਾ ਪਾਨ ਵਾਲਾ ਹੁੰਦਾ ਹੈ। ਜਿਹੜਾ ਕਸੁੰਬੇ ਦਾ ਰੰਗ ਹੈ ਨਾ, ਇਹ ਬਹੁਤ ਸ਼ੋਕ ਰੰਗ ਅਤੇ ਗੂੜੇ ਰੰਗ ਦਾ ਹੁੰਦਾ ਹੈ, ਪਰੰਤੂ ਸਮਾਂ ਪਾ ਕੇ ਬਹੁਤਾ ਚਿਰ ਨਹੀਂ ਰਹਿੰਦਾ, ਨਾਸ਼ ਹੀ ਹੋ ਜਾਂਦਾ ਹੈ। ਇਸ ਲਈ ਜੋਬਨ ਜਵਾਨੀ ਨਾਲ ਵੀ ਸ਼ੌ ਮਾਲਕ ਨੂੰ ਪ੍ਰਸੰਨ ਨਹੀਂ ਕੀਤਾ ਜਾ ਸਕਦਾ। ਵਿਣ ਸੇਵਾ ਦੁਹਾਗਣੀ ਫਿਰ ਮਿਲੈ ਨਾ ਹਾਸੈ। ਹੇ ਦੁਹਾਗਣੀ, ਹੇ ਖਸਮ ਪਤੀ ਤੋਂ ਵਿਛੜੀਏ ਹੋਈਏ, ਸੇਵਾ ਤੋਂ ਬਿਨਾਂ ਜਿਹੜਾ ਸ਼ੌ ਖਸਮ ਹੈ ਨਾ, ਉਹ ਹਾਸਿਆਂ ਨਾਲ ਨਹੀਂ ਮਿਲਦਾ। ਭਾਵ ਉਹਦੀ ਜਿਹੜੀ ਪ੍ਰਾਪਤੀ ਆ ਉਹਦਾ ਸਾਧਨ ਹੈ ਸੇਵਾ। ਇਸ ਲਈ ਨਾ ਜੋਬਨ ਜਵਾਨੀ ਨਾਲ ਨਾ ਗੀਤ ਤੇ ਕਬਿਤ ਗਾਉਣ ਨਾਲ, ਨਾ ਜ਼ੋਰਾਵਰੀ ਨਾਲ ਭਾਵ ਤਕੜੇ ਹੋਣ ਨਾਲ, ਨਾ ਬਹੁਤੀਆਂ ਸਿਆਣਪਾਂ ਨਾਲ ਤੇ ਨਾ ਬਹੁਤੀਆਂ ਗੱਲਾਂ ਨਾਲ ਉਸ ਸ਼ੋਅ ਨੂੰ ਪਾਇਆ ਜਾ ਸਕਦਾ। ਉਹਨੂੰ ਪਾਉਣ ਦਾ ਤਰੀਕਾ ਹੈ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣ ਹਉਮੈ ਵਿੱਚੋਂ ਜਾਏ, ਟਹਿਲ ਮਹਿਲ ਤਾਂ ਕੋ ਮਿਲੈ ਜਾਂ ਕੋ ਸਾਧ ਕਿਰਪਾਲ। ਸੇਵਾ ਹੀ ਵਾਹਿਗੁਰੂ ਪ੍ਰਾਪਤੀ ਦਾ ਵਸੀਲਾ ਹੈ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਪੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ, ਜਿਨ ਸਤਿਗੁਰ ਕਾ ਭਾਣਾ ਮੰਨਿਆ। ਜਿਹੜੀ ਜੀਵ ਇਸਤਰੀ ਸ਼ੋ ਦੀ ਆਗਿਆਕਾਰ ਨਹੀਂ ਹੈ ਉਸਨੂੰ ਵੀ ਪ੍ਰਾਪਤੀ ਨਹੀਂ ਹੋ ਸਕਦੀ। ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿੰਨ ਚੜੀ ਚ ਵਗਣ ਵੰਨੇ। ਪਰ ਇਹ ਕਿੰਨਾ ਦੀ ਚਾਲ ਹੈ, ਕਿੰਨਾ ਦਾ ਰਸਤਾ ਹੈ ਜਿਹੜੇ ਇਸ ਰਸਤੇ ਤੇ ਤੁਰਦੇ ਨੇ? ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣ ਮਨ ਪਿੰਨੇ। ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬੜੀ ਦੂਰ ਤੱਕ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਗਏ। ਜਦੋਂ ਇਹ ਢਾਕੇ ਗਏ ਨਾ ਜੀ, ਢਾਕਾ ਅੱਜ ਕੱਲ੍ਹ ਬੰਗਲਾਦੇਸ਼ ਦੀ ਰਾਜਧਾਨੀ, ਉੱਥੇ ਸਤਿਗੁਰੂ ਪਾਤਸ਼ਾਹ ਦਾ ਇੱਕ ਸਿੱਖ ਸੀ, ਇਹ ਪ੍ਰਚਾਰਕ ਸੀ, ਸਿੱਖੀ ਦਾ ਬਹੁਤ ਇਹਨੇ ਪ੍ਰਚਾਰ ਕੀਤਾ ਉਸ ਇਲਾਕੇ 'ਚ। ਇਸ ਸਿੱਖ ਦਾ ਨਾਂ ਸੀ ਭਾਈ ਬੁਲਾਕੀ ਦਾਸ। ਭਾਈ ਬੁਲਾਕੀ ਦਾਸ ਦੀ ਸਤਿਕਾਰਯੋਗ ਮਾਂ ਬਜ਼ੁਰਗ ਸੀਗੀ, ਇਹ ਉਹਨੂੰ ਆਪਣੇ ਬੱਚੇ ਨੂੰ ਕਹਿੰਦੀ, ਬੁਲਾਕੀ ਦਾਸ ਨੂੰ ਕਹਿੰਦੀ, ਪੁੱਤਰ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਦਿਦਾਰ ਕੀਤਿਆਂ ਨੂੰ ਬੜਾ ਲੰਬਾ ਸਮਾਂ ਹੋ ਗਿਆ, ਕਿਤੇ ਉੱਥੇ ਸਤਿਗੁਰੂ ਜੀ ਦੇ ਪਾਸ ਜਾ ਕੇ ਹੀ ਆਪਾਂ ਦਰਸ਼ਨ ਦਿਦਾਰ ਕਰਕੇ ਆਏ ਹਾਂ, ਪਰ ਹੁਣ ਬੜਾ ਵਕਤ ਹੋ ਗਿਆ, ਬੜਾ ਸਮਾਂ ਹੋ ਗਿਆ ਦਰਸ਼ਨ ਦਿਦਾਰ ਕੀਤਿਆਂ ਨੂੰ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਦਿਦਾਰ ਕਿਤੇ ਕਰਕੇ ਆਈਏ? ਭਾਈ ਬੁਲਾਕੀ ਦਾਸ ਕਹਿੰਦਾ, ਮਾਂ ਜਿਹੜੇ ਨੌਵੇਂ ਪਾਤਸ਼ਾਹ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਨਾ ਪਿਆਰ ਵਿੱਚ ਭੇਜ ਕੇ, ਪ੍ਰੇਮ ਵਿੱਚ ਭੇਜ ਕੇ, ਆਪਾਂ ਉਹਨਾਂ ਅੱਗੇ ਅਰਦਾਸ ਕਰੀਏ, ਤਰਲਾ ਲਈਏ ਸਤਿਗੁਰ ਦੇ ਚਰਨਾਂ 'ਚ ਕਿ ਸਤਿਗੁਰੂ ਪਾਤਸ਼ਾਹ ਢਾਕੇ ਦੀ ਧਰਤੀ 'ਤੇ ਆ ਕੇ ਸਾਨੂੰ ਦਰਸ਼ਨ ਦਿਦਾਰੇ ਬਖਸ਼ੋ। ਕਿਉਂਕਿ ਮਾਂ ਹੁਣ ਤੇਰਾ ਸਰੀਰ ਬਿਰਦਿਆ, ਬਜ਼ੁਰਗ ਹੋ ਗਈ ਹੈ ਤੂੰ, ਅਤੇ ਇਸ ਬੁਢੇਪੇ ਵਾਲੀ ਅਵਸਥਾ ਵਿੱਚ ਠੀਕ ਹੈ ਭਾਵੇਂ ਪਿਆਰ ਹੈ, ਸ਼ਰਧਾ ਹੈ, ਮਾਨਸਿਕ ਤੌਰ 'ਤੇ ਆਤਮਿਕ ਤੌਰ ਦੇ ਉੱਤੇ ਤੁਹਾਡੇ ਵਿੱਚ ਬੜਾ ਬਾਲਿਆ, ਪਰ ਮਾਂ ਜੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਆਪਾਂ ਅਰਦਾਸ ਬੇਨਤੀ ਕਰੀਏ ਤਾਂ ਮੈਨੂੰ ਮਾਂ ਭਰੋਸਾ ਵਾ ਕਿ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਨੂੰ ਦਰਸ਼ਨ ਦੇਣ ਵਾਸਤੇ ਆਉਣਗੇ। ਭਾਈ ਬੁਲਾਕੀ ਦਾਸ ਇੱਧਰ ਉੱਧਰ ਘਰੋਂ ਜਾ ਕੇ ਜਗ੍ਹਾ ਪਰ ਜਗ੍ਹਾ ਥਾਂ ਥਾਂ 'ਤੇ ਸਿੱਖੀ ਦਾ ਪ੍ਰਚਾਰ ਵੀ ਕਰਦਾ। ਜਿਹੜੀ ਭਾਈ ਬੁਲਾਕੀ ਦਾਸ ਦੀ ਮਾਂ ਹੈ, ਇਹਨੇ ਹੁਣ ਪਿਆਰ ਦੇ ਵਿੱਚ ਭੇਜ ਕੇ, ਪ੍ਰੇਮ ਦੇ ਵਿੱਚ ਭੇਜ ਕੇ ਇਹਨੇ ਅਰਦਾਸ ਕਰਨੀ ਸ਼ੁਰੂ ਕੀਤੀ ਵੀ ਨੌਵੇਂ ਪਾਤਸ਼ਾਹ, ਹੇ ਨੌਵੇਂ ਨਾਨਕ, ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਬਖਸ਼ਿਸ਼ ਕਰ ਦਾਤਿਆ, ਬੁਢੇਪੇ ਵਾਲੀ ਅਵਸਥਾ ਆ, ਕਿਤੇ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਹੀ ਦੁਨੀਆਂ ਤੋਂ ਨਾ ਤੁਰ ਜਾਵਾਂ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਵਾਂਝੀ ਰਹਿ ਕੇ ਹੀ ਕਿਤੇ ਮੌਤ ਨਾ ਆ ਜਾਵੇ, ਬਖਸ਼ਿਸ਼ ਕਰ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸ਼ਹਿਨਸ਼ਾਹ, ਇਸ ਢਾਕੇ ਦੀ ਧਰਤੀ 'ਤੇ ਆ ਕੇ ਦਾਤਾ ਜੀ ਇਸ ਗਰੀਬਣੀ ਨੂੰ ਦਰਸ਼ਨ ਦਿਦਾਰੇ ਬਖਸ਼ੋ। ਅਤੇ ਕੀਤਾ ਪਤਾ ਕੀ ਜੀ ਇਹਨੇ? ਭਾਈ ਬੁਲਾਕੀ ਦਾਸ ਦੀ ਮਾਂ ਨੇ ਆਪਣੇ ਹੱਥੀਂ ਸਤਿਗੁਰੂ ਪਾਤਸ਼ਾਹ ਜੀ ਦੇ ਵਾਸਤੇ ਇਹਨੇ ਇੱਕ ਚੋਲਾ ਸੀਤਾ ਅਤੇ ਆਪਣੇ ਹੱਥਾਂ ਨਾਲ ਇਸਨੇ ਵਾਣ ਬੁਣਿਆ। ਵਾਣ ਬੁਣ ਕੇ ਲੱਕੜਾਂ ਆਦਿਕ ਤਿਆਰ ਕੀਤੀਆਂ ਅਤੇ ਮੰਜੀ ਬਣਾਈ ਅਤੇ ਉਸ ਵਾਣ ਦੇ ਨਾਲ ਇਹਨੇ ਮੰਜੀ ਬੁਣੀ। ਬਜ਼ੁਰਗ ਮਾਤਾ ਹੁਣ ਜਿਵੇਂ ਭਾਈ ਬੁਲਾਕੀ ਦਾਸ ਨੇ ਪ੍ਰੇਰਨਾ ਵੀ ਦਿੱਤੀ, ਮਾਤਾ ਨੂੰ ਵੀ ਭਾਵੇਂ ਪਤਾ ਸੀ, ਇਹਨੇ ਪਿਆਰ ਵਿੱਚ ਭੇਜ ਕੇ ਤਰਲਾ ਲਿਆ, ਸਤਿਗੁਰੂ ਪਾਤਸ਼ਾਹ ਮੇਰੀ ਆਰਬਲਾ ਬਤੀਤ ਹੋ ਚੱਲੀ ਹੈ ਅਤੇ ਦਰਸ਼ਨ ਦਿਓ, ਰਹਿਮਤ ਕਿਰਪਾ ਦੇ ਘਰ ਵਿੱਚ ਆਓ, ਆਹ ਜਿਹੜਾ ਮੰਜਾ ਹੱਥਾਂ ਦੇ ਨਾਲ ਮੈਂ ਬੁਣਿਆ, ਇਸ ਮੰਜੇ ਦੇ ਉੱਤੇ ਤੁਹਾਨੂੰ ਬੈਠਿਆਂ ਨੂੰ ਮੈਂ ਆਪਣੀਆਂ ਅੱਖਾਂ ਨਾਲ ਵੇਖਣਾ ਚਾਹੁੰਦੀ, ਤੇ ਸਤਿਗੁਰੂ ਸ਼ਹਿਨਸ਼ਾਹ ਅੱਖੀਆਂ ਦੀ ਨਜ਼ਰ ਘਟਦੀ ਜਾਂਦੀ ਹੋ, ਇਹ ਨਾ ਹੋਵੇ ਅੱਖਾਂ ਦੀ ਨਜ਼ਰ ਮੁੱਕ ਜਾਵੇ ਤੇ ਫਿਰ ਆਵੇ। ਆ ਦੇ ਗਰੀਬਣੀ ਨੂੰ ਦਰਸ਼ਨ, ਉਸ ਦੇ ਨਾਲ ਇੱਕ ਮੰਜਾ ਬੁਣਿਆ, ਵੇਖੋ ਬਜ਼ੁਰਗ ਅਵਸਥਾ 'ਚ ਪਿਆਰ ਦੇਖਣਾ ਸਤਿਗੁਰੂ ਦਾ। ਫਿਰ ਉਸ ਤੋਂ ਬਾਅਦ ਆਪਣੇ ਹੱਥੀਂ ਸੂਤ ਕੱਤਿਆ, ਪੂਣੀਆਂ ਕੱਤੀਆਂ, ਸੂਤ ਬਣਾਇਆ। ਫਿਰ ਉਸ ਸੂਤ ਦੀ ਸਾਧ ਸੰਗਤ ਖੱਡੀ ਬੁਣ ਕੇ, ਤਾਣਾ ਪੇਟਾ ਪਾ ਕੇ, ਜਿਵੇਂ ਘਰਾਂ ਦੇ ਵਿੱਚ ਲੋਕ ਰੇਜੇ ਦਰੀਆਂ ਇਤ ਆਦਿਕ ਬੁਣਦੇ ਸੀ, ਉਹਦੇ ਵਾਸਤੇ ਸਪੈਸ਼ਲ ਖੱਡੀ ਵੀ ਬਣਾਉਣ ਦੀ ਕਈ ਵਾਰੀ ਜ਼ਰੂਰਤ ਨਹੀਂ ਸੀ ਹੁੰਦੀ। ਅਸੀਂ ਦੇਖਦੇ ਰਹੇ ਪਿੰਡਾਂ 'ਚ ਦਰੀਆਂ ਚਾਦਰਾਂ ਬਣਾਉਂਦੇ ਹਨ। ਸੂਤ ਇਹ ਜਿਹੜੀ ਮਾਤਾ ਇਹਨੇ ਹੱਥੀਂ ਸੂਤ ਕੱਤਿਆ, ਪਹਿਲਾਂ ਕੱਪੜੇ ਦਾ ਖੱਦਰ ਦਾ ਰੇਜਾ ਬਣਾਇਆ, ਫਿਰ ਉਹਨੂੰ ਕੱਟ ਵੱਢ ਕੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਵਾਸਤੇ ਚੋਲਾ ਸਵਾਇਆ ਹੈ, ਹੱਥੀਂ ਚੋਲਾ ਸੀਤਾ। ਚੋਲਾ ਵੀ ਆਪਣੇ ਹੱਥਾਂ ਨਾਲ ਸੂਤ ਕੱਤ ਕੇ, ਕੱਪੜਾ ਬੁਣ ਕੇ ਫਿਰ ਸੀਤਾ। ਤੇ ਉਸ ਤੋਂ ਬਾਅਦ ਦੂਸਰੀ ਜਿਹੜੀ ਪਹਿਲਾਂ ਦਾਸ ਨੇ ਬੇਨਤੀ ਕੀਤੀ, ਉਹ ਵੀ ਹੱਥੀਂ ਵਾਣ ਤਿਆਰ ਕੀਤਾ ਤੇ ਮੰਜਾ ਬੁਣਿਆ। ਇਸ ਮੰਜੇ ਉੱਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਆਹ ਚੋਲਾ ਪਾ ਕੇ ਚੌਂਕੜਾ ਮਾਰ ਕੇ ਬਹਿਣਗੇ। ਆਹਾ, ਸਤਿਗੁਰ ਦਾ ਪਿਆਰ, ਗੁਰੂ ਦੀ ਪ੍ਰੀਤ। ਅਰਦਾਸਾਂ ਕਰਦੀ ਰਹੀ, ਬੇਨਤੀਆਂ ਕਰਦੀ ਰਹੀ ਸਾਧ ਸੰਗਤ। ਕਿੱਥੇ ਪੰਜਾਬ ਦੀ ਧਰਤੀ, ਜਿਸ ਨੂੰ ਆਪਾਂ ਪੰਜਾਬ ਦੀ ਧਰਤੀ ਕਹਿੰਦੇ, ਕਿੱਥੇ ਬਾਬਾ ਬਕਾਲਾ ਸਾਹਿਬ, ਅੰਮ੍ਰਿਤਸਰ ਸਾਹਿਬ ਦੀ ਧਰਤੀ, ਸਿੱਖੀ ਦਾ ਪ੍ਰਚਾਰ ਕਰਦੇ 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 ਮੇਰੇ ਦਾਤਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਢਾਕੇ ਦੀ ਧਰਤੀ ਦੇ ਉੱਤੇ ਪਹੁੰਚ ਗਏ। ਸਿੱਖੀ ਪ੍ਰਚਾਰ ਕਰਦਿਆਂ ਜਦੋਂ ਢਾਕੇ ਗਏ ਤੇ ਇਸ ਮਾਤਾ ਦੇ, ਇਹਦਾ ਬੇਟਾ ਜਿਹੜਾ ਬੁਲਾਕੀ ਦਾਸ ਹੈ, ਉਹਨਾਂ ਦੇ ਦਰਵਾਜ਼ੇ ਤੇ ਪਹੁੰਚ ਗਏ ਮਹਾਰਾਜ। ਸਤਿਗੁਰੂ ਪਾਤਸ਼ਾਹ ਨੇ ਬਾਹਰਲੇ ਦਰਵਾਜ਼ੇ ਤੇ ਖੜੇ ਹੋ ਕੇ ਆਵਾਜ਼ ਦਿੱਤੀ, ਭਾਈ ਬੁਲਾਕੀ ਦਾਸ, ਦਰਵਾਜ਼ਾ ਖੋਲ ਪਈ। ਭਜਿਆ ਆਇਆ ਬੁਲਾਕੀ ਦਾਸ, ਮਿੱਠੀ ਆਵਾਜ਼ ਕਰ ਰਹੀ ਸੀਗਾ ਮਹਾਰਾਜ ਸੱਚੇ ਪਾਤਸ਼ਾਹ। ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਦਾ ਦੀਦਾਰ ਕੀਤਾ, ਦਰਵਾਜ਼ਾ ਖੋਲਿਆ, ਸਤਿਗੁਰ ਦੇ ਚਰਨਾਂ ਨਾਲ ਲਿਪਟਿਆ, ਜੀ ਆਇਆ ਆਖਿਆ, ਨਾਲ ਕੁਝ ਸੰਗਤਾਂ ਨੇ ਮਹਾਰਾਜ ਦੇ। ਗੁਰਸਿੱਖ ਪਿਆਰੇ, ਗੁਰੂ ਦੇ ਚਰਨ ਗੁਰੂ ਕੀਆਂ ਸੰਗਤਾਂ ਦੇ, ਗੁਰਸਿੱਖਾਂ ਦੇ ਚਰਨ ਘਰ ਪਏ। ਅਜੇ ਦਰਵਾਜ਼ੇ ਤੋਂ ਸਰਦਲ ਅੰਦਰ ਹੀ ਲੰਘਣ ਲੱਗੇ ਆ ਮਹਾਰਾਜ। ਸਤਿਗੁਰੂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਦਾਤਾ ਜੀ ਕਹਿੰਦੇ, ਬਲਾਕੀ ਦਾਸ ਮਾਂ ਕਿੱਥੇ ਆ? ਕਹਿੰਦਾ ਮਹਾਰਾਜ ਉਹ ਵੀ ਘਰੇ ਹੀ ਆ, ਮੈਂ ਵੀ ਘਰ ਹੀ ਸੀਗਾ, ਉਹ ਵੀ ਘਰ ਨੇ, ਤੁਹਾਡੀ ਉਡੀਕ ਕਰਦੀ ਹੈ ਮਾਂ। ਬਲਾਕੀ ਦਾਸ ਦੀ ਮਾਂ ਨੇ ਕਿਹਾ ਕਰਨਾ, ਬਲਾਕੀ ਦਾਸ ਪੁੱਤਰ, ਮੈਨੂੰ ਭਰੋਸਾ ਹੈ ਮੇਰਾ ਸਤਿਗੁਰੂ ਆਏਗਾ, ਮੇਰੀ ਜ਼ਿੰਦਗੀ ਵਿੱਚ ਧੰਨ ਗੁਰੂ ਤੇਗ ਬਹਾਦਰ ਮੇਰਾ ਸ਼ਹਿਨਸ਼ਾਹ ਆ ਕੇ ਮੈਨੂੰ ਦਰਸ਼ਨ ਦਏਗਾ। ਐਸੀ ਤਾਰ ਖੜਕੀ, ਮਹਾਰਾਜ ਸੱਚੇ ਪਾਤਸ਼ਾਹ ਪੁੱਛਦੇ, ਬਲਾਕੀ ਦਾਸ ਮਾਂ ਕਿੱਥੇ? ਕਹਿੰਦੇ ਪਾਤਸ਼ਾਹ ਘਰੇ ਹੀ ਆਓ। ਅੰਦਰ ਜਾ ਕੇ ਭੱਜ ਕੇ ਆਵਾਜ਼ ਮਾਰੀ ਬਲਾਕੀ ਦਾਸ ਨੇ, ਮਾਂ, ਜਿਹੜੇ ਸਤਿਗੁਰੂ ਨੂੰ ਅਰਦਾਸਾਂ ਕਰ ਕਰਕੇ ਆਵਾਜ਼ਾਂ ਮਾਰਦੀ ਸਾਂ, ਤੇਰਾ ਸਤਿਗੁਰ, ਮੇਰਾ ਸਤਿਗੁਰ, ਆਪਣੇ ਸਾਰਿਆਂ ਦਾ ਸਤਿਗੁਰ, ਸਾਰੀ ਦੁਨੀਆਂ ਦਾ ਸਾਂਝਾ ਸਤਿਗੁਰ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਆਪਣਾ ਸ਼ਹਿਨਸ਼ਾਹ ਆ ਗਿਆ। ਦੌੜ ਕੇ ਆਈ ਮਾਂ, ਬਜ਼ੁਰਗ ਸੀ ਅਵਸਥਾ, ਚਰਨਾਂ ਤੇ ਲਿਪਟ ਗਈ, ਨਮਸਕਾਰ ਕੀਤੀ ਚਰਨਾਂ ਤੇ। ਬਚਨ ਬਲਾਸ ਕਰੀ ਜਾਂਦੇ ਆ, ਬਚਨ ਕਰੀ ਜਾਂਦੇ, ਬਚਨ ਕਰੀ ਜਾਂਦੇ, ਖਲੋਤੇ ਵਿਹੜੇ 'ਚ ਖੜੇ ਆ ਤੇ ਗੱਲਾਂ ਕਰਦੀ ਕਰਦੀ ਸਤਿਗੁਰੂ ਦਾ ਸ਼ੁਕਰਾਨਾ ਕਰਦੀ ਆ, ਅੱਖਾਂ 'ਚੋਂ ਅੱਥਰੂ ਸੁੱਟਦੀ ਆ, ਕਦੇ ਚਰਨਾਂ ਤੇ ਸਿਰ ਰੱਖ ਦਿੰਦੀ ਆ, ਫਿਰ ਉੱਠ ਖਲੋਂਦੀ ਆ, ਫਿਰ ਸਿਰ ਝੁਕਾ ਲੈਂਦੀ ਆ ਹੱਥ ਜੋੜ ਕੇ, ਸ਼ੁਕਰ ਸ਼ੁਕਰ ਗੁਰੂ ਤੇਗ ਬਹਾਦਰ, ਤੁਸੀਂ ਗਰੀਬਾਂ ਨੂੰ ਨਵਾਜਿਆ, ਨਿਹਾਲ ਕੀਤਾ ਜੇ ਸਤਿਗੁਰੂ ਸ਼ਹਿਨਸ਼ਾਹ, ਕਿਹੜੀ ਜ਼ਬਾਨ ਨਾਲ ਤੁਹਾਡਾ ਸ਼ੁਕਰ ਕਰਾਂ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਹੱਸ ਕੇ ਪਤਾ ਕੀ ਕਹਿੰਦੇ, ਕਹਿੰਦੇ ਮਾਤਾ, ਬਾਕੀ ਬਚਨ ਵੀ ਕਰਾਂਗੇ ਹੋਰ, ਪਹਿਲਾਂ ਸਾਡਾ ਮੰਜਾ ਲਿਆ ਤੇ ਨਾਲ ਸਾਡੇ ਬਸਤਰ ਲਿਆ, ਮੰਜਾ ਲਿਆ ਸਾਡਾ। ਤੇ ਕਮਾਲ ਦੀ ਬਾਤ ਜੇ ਗੁਰੂ ਪਿਆਰਿਓ, ਉਹ ਜਿਹੜਾ ਮੰਜਾ ਸੀ ਨਾ ਜੀ, ਜਿਹੜਾ ਉਸਨੇ ਬੁਣਿਆ ਹੋਇਆ ਸਤਿਗੁਰੂ ਵਾਸਤੇ ਤਿਆਰ ਕੀਤਾ, ਉਹਦੇ ਤੇ ਕਿਸੇ ਨੂੰ ਬੈਠਣ ਨਹੀਂ ਦਿੱਤਾ ਉਹਨੇ, ਉਹ ਮੰਜਾ ਬੁਣ ਕੇ ਤਿਆਰ ਕਰਕੇ ਖੜਾ ਕੀਤਾ ਇੱਕ ਪਾਸੇ, ਮੇਰਾ ਸਤਿਗੁਰੂ ਆਏਗਾ ਤੇ ਬੈਠੇਗਾ। ਚੋਲਾ ਸੀਂ ਕੇ ਰੱਖਿਆ ਹੋਇਆ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਉਹ ਮੰਜਾ ਵਿਹੜੇ 'ਚ ਡਾਇਆ, ਉਹ ਖੱਦਰ ਦਾ ਚੋਲਾ ਲਿਆਈ ਅੰਦਰੋਂ ਕੱਢ ਕੇ। ਸਤਿਗੁਰੂ ਪਾਤਸ਼ਾਹ ਜੀ ਨੂੰ ਪਹਿਲਾਂ ਕਹਿੰਦੇ, ਮਹਾਰਾਜ ਕੋਈ ਪ੍ਰਸ਼ਾਦਾ ਪਾਣੀ, ਜਲ ਪਾਣੀ, ਲੰਗਰ ਤਿਆਰ ਕਰੀਏ ਕਹਿੰਦੇ ਨਹੀਂ ਮਾਤਾ, ਪਹਿਲਾਂ ਮੰਜਾ ਲਿਆ, ਪਹਿਲਾਂ ਮੇਰੇ ਬਸਤਰ ਲੈ ਕੇ ਆ, ਬੜਾ ਲੰਬਾ ਪੈਂਡਾ ਤੈਅ ਕਰਕੇ ਮੈਂ ਆਪਣੀ ਭੇਟਾ ਲੈਣ ਵਾਸਤੇ ਹੈ। ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ। ਗੋਬਿੰਦ ਭਾਉ ਭਗਤ ਦਾ ਭੁੱਖਾ, ਪ੍ਰੇਮਾ ਭਗਤੀ ਦਾ ਭੁੱਖਾ ਹੈ। ਸਾਚ ਕਹੋ ਸੁਣ ਲਿਹੋ ਸਭ ਹੈ, ਜਿਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਭ ਪਾਏ। ਬਸਤਰ ਵੀ ਪਹਿਨੇ ਸਤਿਗੁਰੂ ਨੇ, ਮੰਜੇ ਤੇ ਵੀ ਚੌਂਕੜਾ ਮਾਰ ਕੇ ਬੈਠੇ, ਸੰਗਤਾਂ ਨੂੰ ਵੀ ਦਰਸ਼ਨ ਦਿਦਾਰੇ ਬਖਸ਼ੇ। ਬੇਅੰਤ ਸੇਵਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੀਤੀ। ਸਤਿਗੁਰੂ ਸ਼ਹਿਨਸ਼ਾਹ ਨੇ ਆਖਿਆ ਸੀ, ਭਾਈ ਬਲਾਕੀ ਦਾਸ, ਤੇਰੀ ਮਾਤਾ ਦੀ ਕਾਲਣ, ਤੇਰੀ ਸੇਵਾ, ਸਾਰੇ ਪਰਿਵਾਰ ਦੀ ਸੇਵਾ ਸਫਲ ਹੋ ਗਈ। ਨਾਮ ਸਿਮਰਨ ਤੇ ਗੁਰੂ ਦੀ ਸਿੱਖੀ ਦਾ ਪੱਲਾ ਨਹੀਂ ਛੱਡਣਾ, ਪਰਮਾਤਮਾ ਦੀ ਬੰਦਗੀ, ਪ੍ਰਭੂ ਦੀ ਇਬਾਦਤ ਤੇ ਸੇਵਾ ਭਗਤੀ ਵਿੱਚ ਜੁੜੇ ਰਹਿਣਾ, ਤੁਹਾਡੀਆਂ ਕੁੱਲਾਂ ਦਾ ਬੇੜਾ ਪਾਰ ਹੋ ਜਾਏਗਾ। ਬੇਅੰਤ ਬਖਸ਼ਿਸ਼ਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਝੋਲੀ 'ਚ ਪਾਈਆਂ। ਇਸ ਲਈ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰ ਰਹੇ ਨੇ, ਚਤੁਰਾਈਆਂ ਨਾਲ ਨਹੀਂ ਮਿਲਦਾ, ਸਿਆਣਪਾਂ ਨਾਲ ਤੇ ਗੱਲਾਂ ਨਾਲ ਨਹੀਂ ਮਿਲਦਾ। ਤੂੰ ਕਹੇ ਜੋਬਨ ਜਵਾਨੀ ਨਾਲ ਮਿਲਦਾ, ਉਸ ਸ਼ੌ ਖਸਮ ਦੀ ਪ੍ਰਾਪਤੀ ਜੋਬਨ ਜਵਾਨੀ ਨਾਲ ਵੀ ਨਹੀਂ। ਤੂੰ ਆਖੇ ਜੋਰਾ ਜਬਰੀ ਧੱਕੋ ਜੋਰੀ ਬਾਲ ਨਾਲ ਮਿਲ ਜਾਂਦਾ, ਤਰ੍ਹਾਂ ਤਰ੍ਹਾਂ ਦੇ ਗੀਤ ਕਵਿਤ ਗਾਉਣ ਨਾਲ ਮਿਲ ਜਾਂਦਾ, ਨਹੀਂ। ਉਹਦੇ ਮਿਲਣ ਦਾ ਸਾਧਨ ਹੈ ਗੁਰੂ ਦੀ ਸੇਵਾ ਭਗਤੀ, ਪ੍ਰਭੂ ਦੀ ਸੇਵਾ ਭਗਤੀ। ਸੇਵਾ ਤੋਂ ਬਿਨਾਂ ਭਾਈ ਗੁਰਦਾਸ ਜੀ ਕਹਿੰਦੇ, ਜੀਵ ਇਸਤਰੀ ਦੁਹਾਗਣੀ ਹੈ, ਹੱਸਣ ਖੇਡਣ ਨਾਲ ਪ੍ਰਾਪਤੀ ਨਹੀਂ, ਸੇਵਾ ਨਾਲ ਪ੍ਰਾਪਤੀ ਹੈ, ਨਿਮਰਤਾ ਨਾਲ ਪ੍ਰਾਪਤੀ ਹੈ। ਜਪੀਏ ਸਤਨਾਮ ਸ੍ਰੀ ਵਾਹਿਗੁਰੂ ਤਾਂ ਪ੍ਰਾਪਤੀ ਹੈ। ਵਿਣ ਸੇਵਾ ਦੁਹਾਗਣੀ ਫਿਰ ਮਿਲੇ ਨਾ ਹਾਸੈ। ਹੇ ਦੁਹਾਗਣ, ਮਾਲਕ ਸ਼ੌ ਤੋਂ ਟੁੱਟੀਏ ਹੋਈਏ, ਜੀਵ ਇਸਤਰੀਏ, ਸੇਵਾ ਤੋਂ ਬਿਨਾਂ ਪਤੀ ਹਾਸਿਆਂ ਨਾਲ ਨਹੀਂ ਮਿਲਦਾ। ਭਾਵ ਨੂੰ ਪ੍ਰਾਪਤ ਕਰਨ ਦਾ ਸਾਧਨ ਸੇਵਾ ਹੈ। ਸੇਵਾ ਬੰਦਗੀ ਵਿੱਚ ਮਨ ਜੋੜੀਏ, ਮਾਲਕ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰੂ ਐਸਾ ਬਖਸ਼ੰਦ ਹੈ, ਰਹਿਮਤ ਦਾ ਖਜ਼ਾਨਾ ਹੈ। ਅਰਦਾਸ ਬੇਨਤੀ ਕਰੀਏ, ਸੇਵਾ ਭਗਤੀ ਪੱਲੇ ਹੋਵੇ, ਆਪ ਚੱਲ ਕੇ ਆ ਜਾਂਦਾ ਹੈ, ਦਰਸ਼ਨ ਦੇ ਦਿੰਦਾ ਹੈ। ਪਰੰਤੂ ਸਤਿਗੁਰ ਕੀ ਸੇਵਾ ਸਫਲ ਹੈ, ਪਰ ਕਰਨ ਦਾ ਸਾਧਨ ਜੇ ਕੋ ਕਰੇ ਚਿੱਤ ਲਾਏ। ਤੇ ਜਿਸ ਦਿਨ ਚਿੱਤ ਲੱਗ ਗਿਆ, ਚਿੱਤ ਜੁੜ ਗਿਆ, ਮਨ ਚਿੰਦਿਆ ਫਲ ਪਾਵਣਾ ਹਉਮੈ, ਵਿੱਚੋਂ ਹਜਾਏ ਸਭ ਹਉਮੈ ਹੰਕਾਰ ਤੇ ਮੈਂ ਮੇਰੀ ਮੁੱਕ ਜਾਏਗੀ, ਖਸਮ ਮਾਲਕ ਸ਼ਾਓ ਤੇਰੇ ਸਾਹਮਣੇ ਬੈਠਾ ਹੋਏਗਾ। ਵਾਰ ਸ਼ਤਵੀਂ ਪੌੜੀ 13 ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰਦਿਆਂ ਕਿਹਾ ਕਿ ਮੁਕਤੀ ਵਾਸਤੇ ਜਿਹੜੇ ਆਪਣੇ ਅਪਣਾਏ ਸਾਧਨ ਨੇ ਨਾ, ਉਹ ਨਿਸਫਲ ਆ। ਮਾਲਕ ਪਰਮਾਤਮਾ ਦੀ ਬਖਸ਼ਿਸ਼ ਤੇ ਨਾਮ ਸਿਮਰਨ ਵਿੱਚ ਜੁੜਨਾ ਕਰ ਕੀ ਫਰਮਾਨ ਕਰਦੇ ਨੇ। ਸਿਰ ਤਲਵਾਇਆ ਪਾਈਐ ਚਮ ਗਿੱਦੜ ਜੂਹੇ, ਮੜੀ ਮਸਾਣੀ ਜੇ ਮਿਲੇ ਵਿੱਚ ਖੁੱਡਾਂ ਚੂਹੇ, ਮਿਲੇ ਨਾ ਵੱਡੀ ਆਰਜ ਬਿਸੀਅਰ ਵਿਹੋ ਲੂਹੇ, ਹੋਏ ਕੁਚੀਲ ਵਰਤੀਐ ਹਰ ਸੂਰ ਪਸੂਹੇ, ਕੰਦ ਮੂਲ ਚਿਤ ਲਾਈਐ ਅਈਅੜ ਵਣ ਧੂਹੇ, ਵਿਣ ਗੁਰ ਮੁਕਤ ਨ ਹੋਵਈ ਜਿਉ ਘਰ ਵਿਣ ਬੂਹੇ, ਵਿਣ ਗੁਰ ਮੁਕਤ ਨ ਹੋਵਈ ਜਿਉ ਘਰ ਵਿਣ ਬੂਹੇ। ਸਤਿਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ। ਗੁਰੂ ਦੇ ਚਰਨਾਂ ਨਾਲ ਜੁੜਨ ਤੋਂ ਬਿਨਾਂ ਨਾ ਵਿਸ਼ਿਆਂ ਵਿਕਾਰਾਂ ਤੋਂ ਮੁਕਤ ਹੋਇਆ ਜਾ ਸਕਦਾ, ਨਾ ਸਤਿਗੁਰੂ ਦੇ ਚਰਨਾਂ 'ਚ ਜੁੜਨ ਤੋਂ ਬਿਨਾਂ ਭਾਵ ਸਾਗਰ ਤੋਂ ਮੁਕਤ ਤੇ 84 ਲੱਖ ਜੂਨਾਂ ਦੇ ਜੰਮਣ ਮਰਨ ਤੋਂ ਮੁਕਤ ਹੋਇਆ ਜਾ ਸਕਦਾ। ਭਾਵ ਮੁਕਤੀ ਦਾ ਸਾਧਨ ਸਤਿਗੁਰੂ ਦੀ ਸ਼ਰਨ ਹੀ ਹੈ। ਪਾਵਨ ਬਚਨ ਉਚਾਰੇ, ਕਹਿਣ ਲੱਗੇ, ਸਿਰ ਤਲਵਾਇਆ ਪਾਈਐ ਚਮ ਗਿੱਦੜ ਜੂਹੇ। ਜੇ ਸਿਰ ਹੇਠ ਕੀਤਿਆਂ ਪ੍ਰਾਪਤੀ ਹੁੰਦੀ ਹੋਵੇ, ਭਾਵ ਐਸੇ ਐਸੇ ਲੋਕ ਵੀ ਨੇ ਜਿਹੜੇ ਜੰਗਲਾਂ ਵਿੱਚ ਜਾ ਕੇ ਆਪਣੇ ਆਪ ਨੂੰ ਦਰਖਤਾਂ ਨਾਲ ਪੁੱਠੇ ਲਟਕਾ ਲੈਂਦੇ ਆ ਕਿ ਅਸੀਂ ਪੁੱਠੇ ਲਟਕ ਲਟਕ ਕੇ ਤਪ ਕਰਾਂਗੇ, ਦਰਖਤਾਂ ਨਾਲ ਲਟਕ ਕੇ। ਤੇ ਸਾਧ ਸੰਗਤ, ਆਪ ਜੀ ਦੀ ਜਾਣਕਾਰੀ ਹਿੱਤ ਬੇਨਤੀ ਕਰਦੇ ਆ, ਜਿਹੜੇ ਚਮ ਗਿੱਦੜ ਆ ਨਾ, ਉਹ ਦਰਖਤਾਂ ਦੀਆਂ ਟਾਹਣੀਆਂ ਨਾਲ, ਰੁੱਖਾਂ ਦੀਆਂ ਟਾਹਣੀਆਂ ਨਾਲ ਪੁੱਠੇ ਲਟਕਦੇ ਆ, ਲੱਤਾਂ ਉੱਪਰ ਨੂੰ ਕਰਕੇ ਨਾ, ਟਾਹਣੀ ਜਿਹੜੀ ਹੈ ਦਰਖਤ ਦੀ ਜਿਹੜੀ ਡਾਲੀ ਹੈ ਉਹਨੂੰ ਦੋਵਾਂ ਲੱਤਾਂ ਦੇ ਨਾਲ ਉਹਨਾਂ ਨੇ ਜਕੜਿਆ ਹੁੰਦਾ, ਪਕੜਿਆ ਹੁੰਦਾ ਅਤੇ ਥੱਲੇ ਨੂੰ ਲਮਕੇ ਹੁੰਦੇ ਆ। ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਲੋਕ ਜੰਗਲਾਂ 'ਚ ਜਾ ਕੇ ਦਰਖਤਾਂ ਨਾਲ ਪੁੱਠੇ ਲਟਕ ਲਟਕ ਕੇ ਉਰਧ ਤਾਪ ਕਰਨਾ, ਇਹਨੂੰ ਕਹਿੰਦੇ ਉਰਧ ਤਾਪ, ਉਲਟੇ ਹੋ ਕੇ ਤਾਪ ਕਰਨਾ। ਜਿਹੜੇ ਇਸ ਤਰ੍ਹਾਂ ਰੱਬ ਦੀ ਪ੍ਰਾਪਤੀ ਕਰਨੀ ਚਾਹੁੰਦੇ ਆ, ਮੁਕਤੀ ਲੈਣੀ ਚਾਹੁੰਦੇ ਆ ਕਿ ਅਸੀਂ ਜੰਮਣ ਮਰਨ ਤੋਂ 84 ਲੱਖ ਜੂਨਾਂ ਤੋਂ ਮੁਕਤ ਹੋ ਜਾਈਏ, ਦਰਖਤਾਂ ਨਾਲ ਪੁੱਠੇ ਲਟਕੀਏ, ਭਾਈ ਗੁਰਦਾਸ ਜੀ ਕਹਿਣ ਲੱਗੇ ਫਿਰ ਮੁਕਤੀ ਜਿਹੜੀ ਉਹ ਚੰਮ ਗਿੱਦੜਾਂ ਨੂੰ ਮਿਲ ਜਾਣੀ ਚਾਹੀਦੀ ਹੈ, ਕਿਉਂਕਿ ਉਹ ਸਾਰੀ ਦੀ ਸਾਰੀ ਜ਼ਿੰਦਗੀ ਪੁੱਠੇ ਹੀ ਲਟਕਦੇ ਆ ਦਰਖਤਾਂ ਨਾਲ। ਸਿਰ ਤਲਵਾਇਆ ਪਾਈਏ, ਸਿਰ ਤਲਵਾਇਆ ਦਾ ਮਤਲਬ ਹੁੰਦਾ ਵੀ ਸਿਰ ਥੱਲੇ ਨੂੰ ਅਤੇ ਲੱਤਾਂ ਉੱਪਰ ਨੂੰ, ਜੇ ਸਿਰ ਹੇਠਾਂ ਨੂੰ ਅਤੇ ਲੱਤਾਂ ਉੱਪਰ ਨੂੰ ਕੀਤਿਆਂ ਉਰਧ ਤਾਪ ਕਰਨ ਨਾਲ, ਦਰਖਤਾਂ ਨਾਲ ਆਪਣੇ ਆਪ ਨੂੰ ਪੁੱਠੇ ਟੰਗਣ ਨਾਲ ਮੁਕਤੀ ਮਿਲਦੀ ਹੋਵੇ, ਤਾਂ ਫਿਰ ਚੰਮ ਗਿੱਦੜ ਆ ਜਿਹੜੇ ਕਹਿਣ ਲੱਗੇ ਉਹ ਜੰਗਲਾਂ ਦੇ ਵਿੱਚ ਬੜੇ ਰਹਿੰਦੇ ਆ, ਪੁੱਠੇ ਲਟਕੇ ਰਹਿੰਦੇ ਰੁੱਖਾਂ ਨਾਲ, ਫਿਰ ਉਹਨਾਂ ਨੂੰ ਮੁਕਤੀ ਮਿਲ ਜਾਣੀ ਚਾਹੀਦੀ ਹੈ। ਭਾਵ ਉਹਨਾਂ 'ਚੋਂ ਕਦੇ ਕਿਸੇ ਨੇ ਕਿਹਾ ਚੰਮ ਗਿੱਦੜ ਮੁਕਤ ਹੋ ਗਏ, ਭਾਵ ਇਸ ਤਰ੍ਹਾਂ ਮੁਕਤੀ ਨਹੀਂ ਮਿਲਦੀ, ਇਹ ਮੁਕਤ ਹੋਣ ਦਾ ਸਾਧਨ ਨਹੀਂ ਹੈ, ਕਰਮ ਕਾਂਡ ਹੈ। ਮੜੀ ਮਸਾਣੀ ਜੇ ਮਿਲੈ ਵਿੱਚ ਖੁੱਡਾਂ ਚੂਹੇ, ਜੇ ਮੜੀਆਂ ਮਸਾਣਾਂ ਵਿੱਚ ਵਸਿਆਂ ਮੁਕਤੀ ਮਿਲਦੀ ਹੋਵੇ ਤਾਂ ਚੂਹਿਆਂ ਨੂੰ ਖੁੱਡਾਂ ਵਿੱਚ ਮਿਲ ਜਾਣੀ ਚਾਹੀਦੀ ਹੈ। ਸਾਰੀ ਦੀ ਸਾਰੀ ਜ਼ਿੰਦਗੀ ਜਿਹੜੇ ਚੂਹੇ ਆ ਉਹ ਖੁੱਡਾਂ ਜਿਹੜੀਆਂ ਕਬਰਾਂ ਦੇ ਸਮਾਨ ਹੈ, ਕਬਰਾਂ ਵਰਗੀਆਂ ਭਾਵ ਡੂੰਘੀਆਂ ਥੱਲੇ, ਕਹਿਣ ਲੱਗੇ ਫਿਰ ਚੂਹੇ ਜਿਹੜੇ ਆ ਉਹ ਖੁੱਡਾਂ ਕਬਰਾਂ ਦੇ ਵਿੱਚ ਹੀ ਰਹਿੰਦੇ ਨੇ, ਫਿਰ ਉਹਨਾਂ ਨੂੰ ਮਿਲ ਜਾਣੀ ਚਾਹੀਦੀ ਹੈ ਮੁਕਤੀ। ਵੀ ਇੰਨੇ ਚੂਹੇ ਮੁਕਤ ਹੋ ਗਏ, ਉਹ ਖੁੱਡਾਂ 'ਚ ਰਹਿੰਦੇ ਨੇ, ਭਾਵ ਇਹ ਵੀ ਮੁਕਤੀ ਪ੍ਰਾਪਤ ਕਰਨ ਦਾ ਸਾਧਨ ਨਹੀਂ ਹੈ। ਮਿਲੇ ਨਾ ਵੱਡੀ ਆਰਜ ਵਿਸੀਅਰ ਵਿਹੋ ਲੂਹੇ, ਜੇ ਵੱਡੀਆਂ ਵੱਡੀਆਂ ਉਮਰਾਂ ਵਧਾ ਕੇ ਮੁਕਤੀ ਮਿਲਦੀ ਹੋਵੇ, ਜਿਵੇਂ ਜੋਗੀ ਲੋਕ 10ਵੇਂ ਦੁਆਰ ਸਵਾਸ ਚੜ੍ਹਾ ਕੇ ਬੜੀਆਂ ਲੰਬੀਆਂ ਉਮਰਾਂ ਵਧਾ ਲੈਂਦੇ, ਅਤੇ ਬੜਾ ਬੜਾ ਲੰਬਾ ਸਮਾਂ ਅਸੀਂ ਜਿਉਂਦੇ ਰਹਿਣਾ, ਉਮਰ ਵਧਾਉਣ ਦੇ ਲਾਲਚ ਦੇ ਰੂਪ ਵਿੱਚ ਉਹ ਜ਼ਹਿਰ ਹੀ ਚੱਖਦੇ ਆ ਲੋਕ। ਕਹਿਣ ਲੱਗੇ ਜੇ ਉਮਰ ਦੇ ਵਧਾਉਣ ਨਾਲ ਮੁਕਤੀ ਮਿਲਦੀ ਹੋਵੇ ਤਾਂ ਜਿਹੜੇ ਸੱਪ ਆ ਉਹਨਾਂ ਦੀ ਬੜੀ ਵੱਡੀ ਉਮਰ ਹੁੰਦੀ ਹੈ। ਸੱਪਾਂ ਦੀਆਂ ਬੜੀਆਂ ਉਮਰਾਂ ਨੇ, ਪਰ ਸਾਰੀ ਦੀ ਸਾਰੀ ਜ਼ਿੰਦਗੀ ਜਿਹੜਾ ਸੱਪ ਆ ਉਹ ਜ਼ਹਿਰ ਦੇ ਨਾਲ ਹੀ ਆਪਣੇ ਆਪ ਨੂੰ ਲੂੰਹਦਾ ਰਹਿੰਦਾ। ਇਸੇ ਤਰ੍ਹਾਂ ਲੰਮੀਆਂ ਉਮਰਾਂ ਵਧਾਉਣ ਦੇ ਚਾਅ ਵਿੱਚ ਜਿਹੜੇ ਲੋਕ ਮੁਕਤ ਹੋਣਾ ਚਾਹੁੰਦੇ, ਅਸੀਂ ਲੰਬਾ ਸਮਾਂ ਹੋਰ ਤਾਪ ਕਰ ਲਈਏ, ਉਹ ਸੱਪਾਂ ਦੇ ਬਰਾਬਰ ਜ਼ਹਿਰ ਦੇ ਵਿੱਚ ਲੋਭ ਲਾਲਚ, ਭਾਵ ਉਮਰ ਵਧਾਉਣ ਦਾ ਲੋਭ ਲਾਲਚ, ਉਸ ਜ਼ਹਿਰ ਦੇ ਵਿੱਚ ਹੀ ਗਲਤਾਨ ਰਹਿੰਦੇ ਨੇ। ਲੰਮੀਆਂ ਉਮਰਾਂ ਵਧਾਇਆ ਵੀ ਮੁਕਤ ਨਹੀਂ ਹੋਇਆ ਜਾ ਸਕਦਾ। ਹੋਏ ਕੁਚੀਲ ਵਰਤੀ ਹੈ ਖਰ ਸੂਰ ਪਸੂਹੇ, ਹੁਣ ਕਈ ਬੰਦੇ ਐਸੇ ਆ ਜਿਵੇਂ ਸਰੇਵੜੇ ਆਦਿਕ ਆ, ਜੈਨੀ ਆ, ਉਹ ਨਹਾਉਂਦੇ ਨਹੀਂ ਗੇ, ਇਸ਼ਨਾਨ ਨਹੀਂ ਕਰਦੇ ਕਈ ਕਈ ਚਿਰ, ਉਹ ਕਹਿੰਦੇ ਇਹਦੇ ਨਾਲ ਜੀਵ ਮਰ ਜਾਂਦੇ ਆ, ਸਾਡੀ ਤਨ ਦੇ ਉੱਤੇ ਪਾਣੀ ਦੇ ਵਿੱਚ ਜੀਵ ਹੁੰਦੇ ਆ, ਉਹ ਸਾਡੇ ਨਹਾਉਣ ਨਾਲ ਮਰ ਜਾਂਦੇ ਆ, ਕਿੰਨਾ ਕਿੰਨਾ ਚਿਰ ਨਹਾਉਂਦੇ ਨਹੀਂ ਗੇ। ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ 'ਚ ਵੀ ਦੱਸਿਆ, ਨਾਨਕ ਜੇ ਸਿਰ ਖੁੱਥੇ ਨਹਾਵਣ ਨਾਹੀਂ ਤਾਂ ਸੱਤ ਚੱਟੇ ਸਿਰ ਛਾਈ, ਜੇ ਕੋਈ ਇਸ਼ਨਾਨ ਪਾਨ ਨਹੀਂ ਕਰਦਾ ਗੰਦਾ ਬਣ ਕੇ ਜ਼ਿੰਦਗੀ ਜੀਂਦਾ। ਮਹਾਰਾਜ ਕਹਿੰਦੇ ਵੇਖੋ ਕੈਸੇ ਸ਼ਬਦ ਵਰਤੇ ਮਹਾਰਾਜ ਨੇ, ਨਾਨਕ ਜੇ ਸਿਰ ਖੁੱਥੇ ਨਹਾਵਣ ਨਾਹੀਂ ਤਾਂ ਸੱਤ ਚੱਟੇ ਸਿਰ ਛਾਈ, ਸੱਤਾਂ ਚੁੱਲ੍ਹਿਆਂ ਦੀ ਸੁਆਹ ਪਾਓ ਇਹਨਾਂ ਦੇ ਸਿਰ 'ਚ, ਜਿਹੜੇ ਸੋਚਦੇ ਆ ਵੀ ਮੈਲੇ ਰਹਿ ਕੇ ਗੰਦੇ ਮੰਦੇ ਰਹਿ ਕੇ ਰੱਬ ਦੀ ਪ੍ਰਾਪਤੀ ਕੀਤੀ ਜਾ ਸਕੇ। ਭਾਈ ਗੁਰਦਾਸ ਜੀ ਕਹਿੰਦੇ ਹੋਏ ਕੁਚੀਲ ਵਰਤੀਏ, ਜੇ ਕੁਚੀਲ ਸਰਾਬਗੀ ਅਤੇ ਜਿਹੜੇ ਜੈਨੀ ਸਰੇਵੜੇ ਆਦਿਕ ਆ, ਇਹ ਬਣਨ ਨਾਲ ਕੁਚੀਲ ਗੰਦੇ ਰਹਿਣ ਨਾਲ ਜੇ ਮੁਕਤੀ ਮਿਲਦੀ ਹੈ, ਅਤੇ ਭਾਈ ਗੁਰਦਾਸ ਜੀ ਕਹਿੰਦੇ ਫਿਰ ਸੂਰ ਅਤੇ ਖੋਤੇ ਆ ਜਿਹੜੇ, ਇਹਨਾਂ ਨੂੰ ਫਿਰ ਬੜੀ ਜਲਦੀ ਪ੍ਰਾਪਤੀ ਹੋ ਜਾਣੀ ਚਾਹੀਦੀ ਹੈ, ਜਿਹੜੇ ਖੇਹ ਦੇ ਵਿੱਚ ਹੀ ਰਹਿੰਦੇ ਆ। ਸੂਰ ਆ, ਖੋਤੇ ਆ, ਉਹ ਤਾਂ ਖੇਹ ਦੇ ਵਿੱਚ ਹੀ ਤੁਰੇ ਫਿਰਦੇ, ਗੰਦ ਦੇ ਵਿੱਚ ਹੀ ਤੁਰੇ ਫਿਰਦੇ ਸੂਰ। ਅਤੇ ਭਾਈ ਗੁਰਦਾਸ ਜੀ ਕਹਿੰਦੇ ਕਿੰਨੇ ਸੂਰ ਜਾਂ ਗਧੇ ਅੱਜ ਤੱਕ ਮੁਕਤ ਹੋ ਗਏ, ਭਾਵ ਜੇ ਗੰਦੇ ਰਹਿਣ ਨਾਲ ਮੁਕਤੀ ਮਿਲਦੀ ਹੋਵੇ ਤਾਂ ਸੂਰਾਂ ਅਤੇ ਗਧਿਆਂ ਨੂੰ ਮਿਲ ਜਾਣੀ ਚਾਹੀਦੀ ਸੀ। ਕੰਦ ਮੂਲ ਚਿੱਤ ਲਾਈਏ ਅਈਅੜ ਵਣ ਧੂਹੇ, ਕਈ ਲੋਕ ਐਸੇ ਨੇ ਜਿਹੜੇ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਚਲੇ ਗਏ, ਅਤੇ ਕੀ ਕਰਦੇ ਨੇ ਜੰਗਲਾਂ ਦੇ ਵਿੱਚੋਂ ਹੀ ਕੰਦ ਮੂਲ ਚੁਣ ਕੇ ਖਾ ਲੈਂਦੇ। ਕੰਦ ਮੂਲ ਸਤਸੰਗਤ ਕਹਿੰਦੇ ਨੇ ਜਿਹੜੇ ਧਰਤੀ ਦੇ ਵਿੱਚੋਂ ਜਿਵੇਂ ਮੂਲੀਆਂ, ਗਾਜਰਾਂ, ਪੱਤੇ ਆਦਿਕ ਇਸ ਤਰ੍ਹਾਂ ਦੀਆਂ ਚੀਜ਼ਾਂ ਖਾ ਕੇ ਅਤੇ ਕਹਿਣਾ ਵੀ ਅਸੀਂ ਤਪ ਕਰਦੇ ਹਾਂ ਅਤੇ ਕੰਦ ਮੂਲ ਹੀ ਖਾਂਦੇ ਹਾਂ ਅਸੀਂ, ਇਹੋ ਕੁਛ ਹੀ, ਕੋਈ ਰੋਟੀ ਪਾਣੀ ਜਾਂ ਹੋਰ ਚੀਜ਼ਾਂ ਨਹੀਂ ਖਾਂਦੇ। ਭਾਈ ਗੁਰਦਾਸ ਜੀ ਕਹਿੰਦੇ ਕੰਦ ਮੂਲ ਚਿੱਤ ਲਾਈਏ, ਜੇ ਕੰਦ ਮੂਲ ਦੇ ਉੱਤੇ ਫੁੱਲਾਂ ਫਲਾਂ ਗਾਜਰ ਮੂਲੀਆਂ ਖਾ ਕੇ ਗੁਜ਼ਾਰਾ ਕੀਤੇ ਹਾਂ, ਮੁਕਤੀ ਮਿਲਦੀ ਹੋਵੇ ਤਾਂ ਭਾਈ ਗੁਰਦਾਸ ਜੀ ਕਹਿੰਦੇ ਅਈਅੜ ਵਣ ਧੂਏ, ਅਈਅੜ ਵਣ ਹੀ ਖਾਂਦੇ। ਕੌਣ? ਕਹਿੰਦੇ ਬਨਵਾਸੀ ਹੈ ਜਿਹੜੇ, ਉਹ ਫਲੋਹਾਰੀ, ਭੇਡਾਂ ਬੱਕਰੀਆਂ ਕੀ ਖਾਂਦੀਆਂ? ਭੇਡਾਂ ਬੱਕਰੀਆਂ ਕਿਤੇ ਖੀਰ ਖਾਂਦੀਆਂ ਪਈਆਂ? ਭੇਡਾਂ ਬੱਕਰੀਆਂ ਕਿਹੜੀਆਂ, ਕੋਈ ਪੂੜੀਆਂ ਖਾਂਦੀਆਂ, ਕੋਈ ਭਟੂਰੇ ਖਾਂਦੀਆਂ, ਕੋਈ ਰੋਟੀਆਂ ਖਾਂਦੀਆਂ? ਭੇਡਾਂ ਬੱਕਰੀਆਂ ਵੀ ਤੇ ਕੰਦ ਮੂਲ ਹੀ ਖਾਂਦੀਆਂ ਜੰਗਲਾਂ 'ਚ। ਪਰ ਕਿੰਨੇ ਜੀਵ ਇਹੋ ਜਿਹੇ ਜਿਹੜੇ ਸਾਧ ਸੰਗਤ ਕੰਦ ਮੂਲ ਆਦਿਕ ਖਾਣ ਵਾਲੇ ਆ, ਇਹੋ ਜਿਹੇ ਜਾਨਵਰ ਅਤੇ ਇਹੋ ਜਿਹੇ ਜੀਵ ਜਿਹੜੇ ਉਹ ਮੁਕਤ ਹੋ ਗਏ ਹੋਣ, ਭਾਵ ਨਹੀਂ ਇਹੋ ਜਿਹੇ ਲੋਕ ਵੀ ਜਿਹੜੇ, ਇਹ ਨਹੀਂ ਤੁਸੀਂ ਕਹਿ ਸਕਦੇ ਕਿ ਇੰਨੀਆਂ ਬੱਕਰੀਆਂ ਭੇਡਾਂ ਜਿਹੜੀਆਂ ਉਹ ਮੁਕਤ ਹੋ ਗਈਆਂ। ਅਈਅੜ ਸ਼ਬਦ ਵਰਤਿਆ ਨਾ ਭਾਈ ਗੁਰਦਾਸ ਜੀ ਨੇ, ਅਈਅੜ ਦਾ ਅਰਥ ਹੁੰਦਾ ਬੱਕਰੀਆਂ ਦਾ ਵੱਗ, ਜਿਹੜੇ ਜੰਗਲ ਦੇ ਵਿੱਚ ਕੰਦ ਮੂਲ ਪੱਤੇ ਆਦਿਕ ਖਾ ਕੇ ਗੁਜ਼ਾਰਾ ਕਰਦੇ। ਕੰਦ ਮੂਲ ਚਿੱਤ ਲਾਈਏ, ਜੇ ਕੰਦ ਮੂਲ ਦੇ ਨਾਲ ਆ ਪੱਤੇ ਆਦਿਕ ਜਾਂ ਹੋਰ ਚੀਜ਼ਾਂ ਜਿਹੜੀਆਂ ਜੰਗਲਾਂ ਦੇ ਵਿੱਚ ਉੱਗੀਆਂ ਉਹ ਖਾਣ ਨਾਲ ਜੇ ਮੁਕਤੀ ਮਿਲਦੀ ਹੋਵੇ, ਅਈਅੜ ਵਣ ਧੂਹੇ, ਕਹਿੰਦੇ ਭੇਡਾਂ ਬੱਕਰੀਆਂ ਇਹੋ ਕੁਛ ਹੀ ਖਾਂਦੀਆਂ ਪਰ ਉਹ ਮੁਕਤ ਨਹੀਂ ਹੋ ਸਕੀਆਂ, ਇਸ ਲਈ ਭੇਡਾਂ ਬੱਕਰੀਆਂ ਵਾਲੀ ਸੋਚ ਨਹੀਂ ਰੱਖਣੀ, ਮੁਕਤ ਨਹੀਂ ਹੋਇਆ ਜਾਣਾ। ਪੁੱਛਿਆ ਭਾਈ ਗੁਰਦਾਸ ਜੀ ਕਰੋ ਕਿਰਪਾ, ਫਿਰ ਦੱਸੋ ਮਹਾਰਾਜ ਕਿਵੇਂ ਮੁਕਤ ਹੋਈਏ? ਵਿਣ ਗੁਰ ਮੁਕਤ ਨਾ ਹੋਵਈ, ਜਿਉਂ ਘਰ ਵਿਣ ਬੂਹੇ, ਬਿਨਾਂ ਗੁਰੂ ਦੇ ਮੁਕਤੀ ਨਹੀਂ ਹੁੰਦੀ। ਜਿਸ ਤਰ੍ਹਾਂ ਬਿਨਾਂ ਬੂਹਿਆਂ ਦੇ ਘਰ ਘਰ ਨਹੀਂ ਕਹੀਦਾ, ਬਿਨਾਂ ਦਰਵਾਜ਼ਿਆਂ ਦੇ ਘਰ ਘਰ ਨਹੀਂ ਆਖੀਦਾ, ਇਸੇ ਤਰ੍ਹਾਂ ਸਤਿਗੁਰੂ ਤੋਂ ਬਿਨਾਂ ਮੁਕਤ ਨਹੀਂ ਹੋਇਆ ਜਾਣਾ। ਗੁਰੂ ਦੀ ਸ਼ਰਨ ਵਿੱਚ ਆਉਣਾ ਪਏਗਾ, ਜਿਹੜਾ ਇਸ ਜੀਵਨ ਦੇ ਵਿੱਚ ਵਿਸ਼ਿਆਂ ਵਿਕਾਰਾਂ ਪਾਪਾਂ ਤੋਂ ਮੁਕਤ ਕਰ ਦਿੰਦਾ ਹੈ, ਭਾਵ ਸਾਗਰ ਤੋਂ ਬਾਂਹ ਫੜ ਕੇ ਸਾਡੀ ਸਾਨੂੰ ਪਾਰ ਕਰਕੇ ਜੰਮਣ ਮਰਨ ਤੋਂ ਵੀ ਮੁਕਤ ਕਰ ਦਿੰਦਾ ਹੈ, ਪ੍ਰਭੂ ਚਰਨਾਂ ਵਿੱਚ ਲੀਨ ਕਰ ਦਿੰਦਾ ਹੈ ਸਾਡਾ ਸਤਿਗੁਰੂ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਸ ਲਈ ਸਾਧ ਸੰਗਤ ਝੂਠੇ ਸਾਧਨਾਂ ਦਾ ਪੋਲ ਖੋਲ ਕੇ ਭਾਈ ਗੁਰਦਾਸ ਜੀ ਨੇ ਦੱਸਿਆ ਕਿ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਣ ਤੋਂ ਬਿਨਾਂ ਮੁਕਤੀ ਨਹੀਂ ਮਿਲ ਸਕਦੀ। ਇਸ ਲਈ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਆ, ਸ਼ਬਦ ਗੁਰੂ ਦੀ ਸ਼ਰਨ ਵਿੱਚ ਆ, ਸ਼ਬਦ ਗੁਰੂ ਦੇ ਚਰਨੀ ਲੱਗ, ਬਾਣੀ ਨੂੰ ਮਨ ਹਿਰਦੇ ਵਿੱਚ ਟਿਕਾ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਅਤੇ ਜਦੋਂ ਆਪਾਂ ਸੇਵਕ ਬਣ ਕੇ ਗੁਰਬਾਣੀ ਨੂੰ ਮੰਨ ਲਿਆ, ਗੁਰੂ ਦੇ ਬਚਨਾਂ ਨੂੰ ਮੰਨ ਲਿਆ, ਪ੍ਰਤੱਖ ਗੁਰੂ ਨਿਸਤਾਰੇ, ਪ੍ਰਤੱਖ ਰੂਪ ਵਿੱਚ ਤੇਰਾ ਨਿਸਤਾਰਾ, ਭਾਵ ਤੂੰ ਮੁਕਤ ਹੋ ਜਾਏਗਾ।